You're with SBS Radio.
ਦਿਵਾਲੀਆਪਨ ਕਈ ਲੋਕਾਂ ਦੇ ਲਈ ਵਿੱਤੀ ਸ਼ਰਮਿੰਦਗੀ ਅਤੇ ਅਪਮਾਨ ਦੀਆਂ ਭਾਵਨਾਵਾਂ ਲਿਆਉਂਦਾ ਹੈ। ਪਰ ਵਿੱਤੀ ਸੰਕਟ ਤੋਂ ਛੁਟਕਾਰਾ ਪਾਉਣ ਦੇ ਲਈ ਇਹ ਸਭ ਤੋਂ ਵਧੀਆ ਕਦਮ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਕਰਜ਼ਿਆਂ ਦਾ ਪ੍ਰਬੰਧਨ ਕਰਨ ਦੇ ਵਿੱਚ ਅਸਮਰੱਥ ਪਾਉਂਦੇ ਹੋ ਤਾਂ ਤੁਸੀਂ ਦਿਵਾਲੀਆਪਨ ਦੇ ਲਈ ਅਰਜ਼ੀ ਦਾਇਰ ਕਰਨ ਬਾਰੇ ਵਿਚਾਰ ਕਰ ਸਕਦੇ ਹੋ। ਪੇਸ਼ੇਵਰ ਤੋਂ ਸਲਾਹ ਲੈਣਾ ਇਹ ਯਕੀਨੀ ਹੋਵੇਗਾ ਕਿ ਦਿਵਾਲੀਆਪਨ ਤੁਹਾਡੇ ਲਈ ਸਹੀ ਵਿਕਲਪ ਹੈ ਅਤੇ ਤੁਸੀਂ ਇਸ ਦੇ ਨਤੀਜਿਆਂ ਨੂੰ ਸਮਝਦੇ ਹੋ। ਦਿਵਾਲੀਆਪਨ ਇੱਕ ਕਾਨੂੰਨੀ ਪ੍ਰਕਿਰਿਆ ਹੈ ਜੋ ਤੁਹਾਨੂੰ ਆਪਣੇ ਜ਼ਿਆਦਾਤਰ ਕਰਜ਼ਿਆਂ ਤੋਂ ਮੁਕਤ ਕਰਕੇ ਵਿੱਤੀ ਨਿਯੰਤਰਣ ਮੁੜ ਹਾਸਲ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ, ਜਿਸ ਨਾਲ ਤੁਸੀਂ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਦੇ ਹੋ। ਤੁਸੀਂ ਦਿਵਾਲੀਆਪਨ ਦੇ ਲਈ ਸਵੈ ਇੱਛਾ ਦੇ ਨਾਲ ਬੇਨਤੀ ਕਰ ਸਕਦੇ ਹੋ ਜਾਂ ਤੁਹਾਨੂੰ ਤੁਹਾਡੇ ਲੈਣਦਾਰਾਂ ਦੀ ਬੇਨਤੀ 'ਤੇ ਅਦਾਲਤ ਦੁਆਰਾ ਦਿਵਾਲੀਆ ਘੋਸ਼ਿਤ ਕੀਤਾ ਜਾ ਸਕਦਾ ਹੈ। ਇਹ ਇੱਕ ਅਜਿਹਾ ਸਕਾਰਾਤਮਕ ਕਦਮ ਹੋ ਸਕਦਾ ਹੈ ਜੋ ਆਪਣੇ ਆਲੇ ਦੁਆਲੇ ਦੇ ਅਪਮਾਨ ਤੋਂ ਕਿਤੇ ਵੱਧ ਹੈ। ਫਿਰ ਵੀ ਦਿਵਾਲੀਆਪਨ ਦੇ ਗੰਭੀਰ ਨਤੀਜੇ ਨਿਕਲਦੇ ਹਨ। ਫਾਈਂਡਰ ਦੀ ਸੀਨੀਅਰ ਧਨ ਮਾਹਰ ਸਾਰਾ ਮੈਗਿਨਸਨ ਦਾ ਸੁਝਾਅ ਹੈ ਕਿ ਦਿਵਾਲੀਆ ਕਾਨੂੰਨ ਦੇ ਅਧੀਨ ਆਉਣ ਵਾਲੇ ਹੋਰਨਾਂ ਵਿਕਲਪਾਂ 'ਤੇ ਗੌਰ ਕਰਨਾ ਮਹੱਤਵਪੂਰਨ ਹੈ। ਪਹਿਲਾ ਵਿਕਲਪ ਇੱਕ ਕਰਜ਼ਾ ਸਮਝੌਤਾ ਹੈ।
A debt agreement usually lasts around 3 to 5 years, and that's where you agree to pay a percentage of your debts via an administrator. They will negotiate on your behalf between you and your creditors. They might get that debt reduced, then they'll work out a repayment plan for you over, say, 5 years, but there's a number of different terms and conditions around it. If your creditors don't want to accept it, they don't have to.
ਦਿਵਾਲੀਆਪਨ ਦਾ ਐਲਾਨ ਕਰਨ ਤੋਂ ਪਹਿਲਾਂ ਕਰਜ਼ੇ ਦੇ ਸਮਝੌਤੇ 'ਤੇ ਵਿਚਾਰ ਕਰਨਾ ਉਚਿਤ ਹੈ, ਪਰ ਸਿਰਫ ਤਾਂ ਹੀ ਜੇਕਰ ਤੁਸੀਂ ਕਰਜ਼ੇ ਦੇ ਕੁਝ ਹਿੱਸੇ ਦਾ ਭੁਗਤਾਨ ਕਰਨ ਦੇ ਯੋਗ ਹੋ। ਦੂਜਾ ਵਿਕਲਪ ਇੱਕ ਨਿੱਜੀ ਦਿਵਾਲੀਆਪਨ ਸਮਝੌਤਾ ਜਾਂ PIA ਹੈ। ਇਹ ਤੁਹਾਡੇ ਅਤੇ ਤੁਹਾਡੇ ਲੈਣਦਾਰਾਂ ਵਿਚਕਾਰ ਕਾਨੂੰਨੀ ਤੌਰ 'ਤੇ ਬੰਧਨ ਵਾਲਾ ਸਮਝੌਤਾ ਹੈ।
It means you're negotiating with them to get a flexible repayment plan to settle your debts without actually becoming bankrupt. And that usually involves the appointment of a trustee. They will take over the process and help you work out what those payments are going to be. And again, it's usually over a 3 to 5 year period, and you'll pay a fee to kind of structure that and get onto a payment plan.
ਦਿਵਾਲੀਆਪਨ ਕਰਜ਼ੇ ਦੇ ਸਮਝੌਤਿਆਂ ਅਤੇ PIA ਤੋਂ ਵੱਖਰਾ ਹੈ, ਕਿਉਂਕਿ ਇਹ ਤੁਹਾਡੇ ਅੱਧੇ ਤੋਂ ਜ਼ਿਆਦਾ ਕਰਜ਼ਿਆਂ ਦਾ ਭੁਗਤਾਨ ਕਰ ਦਿੰਦਾ ਹੈ। ਹਾਲਾਂਕਿ ਪ੍ਰਭਾਵ ਬਹੁਤ ਜ਼ਿਆਦਾ ਹੈ, ਇਸ ਲਈ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਿੱਤੀ ਸਲਾਹਕਾਰ ਤੋਂ ਸਲਾਹ ਲੈਣੀ ਮਹੱਤਵਪੂਰਨ ਹੈ। ਨੈਸ਼ਨਲ ਡੈਟ ਹੈਲਪਲਾਈਨ ਸੋਮਵਾਰ ਤੋਂ ਸ਼ੁੱਕਰਵਾਰ 1800-007-007 'ਤੇ ਉਪਲਬਧ ਹੈ। ਸ਼੍ਰੀਮਤੀ ਮੈਗਿਨਸਨ ਕਹਿੰਦੀ ਹੈ ਕਿ ਰਹਿਣ ਸਹਿਣ ਦੀ ਲਾਗਤ ਦਾ ਸੰਕਟ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਇਸ ਲਈ ਤੁਸੀਂ ਇਕੱਲੇ ਨਹੀਂ ਹੋ।
They're a fantastic first step because they provide a lot of resources and information and experienced financial counselors for free who can go through your situation with you and explain all of these options in detail with you. They're a completely independent not-for-profit service, always free, always confidential, and I highly recommend them.
ਦਿਵਾਲੀਆਪਨ ਦੇ ਲਈ ਬੇਨਤੀ ਕਰਦੇ ਸਮੇਂ ਆਸਟ੍ਰੇਲੀਅਨ ਫਾਈਨੈਂਸ਼ੀਅਲ ਸਿਕਿਉਰਿਟੀ ਅਥਾਰਟੀ ਪ੍ਰਕਿਰਿਆ ਦਾ ਪ੍ਰਬੰਧਨ ਕਰੇਗੀ। ਦਿਵਾਲੀਆਪਨ ਦੇ ਵਿੱਚ ਰਜਿਸਟਰਡ ਟ੍ਰਸਟੀ ਕਲੀਅਰ ਕੋਰੀਗਨ ਇਸ ਤਰ੍ਹਾਂ ਦੱਸਦੀ ਹੈ।
First, they need to gather all their financial information and then complete a bankruptcy form online via the AFSA website. AFSA then assess the application. If it's accepted, the individual is declared bankrupt, and from that moment, they're afforded certain protections from creditors, which allows them to start rebuilding financially.
ਫਿਰ ਤੁਹਾਨੂੰ ਇੱਕ ਦਿਵਾਲੀਆਪਨ ਟਰੱਸਟੀ ਨਿਯੁਕਤ ਕੀਤਾ ਜਾਵੇਗਾ, ਜਾਂ ਤੁਸੀਂ ਆਪਣਾ ਖੁਦ ਦਾ ਟਰੱਸਟੀ ਨਾਮਜ਼ਦ ਕਰ ਸਕਦੇ ਹੋ। ਟਰੱਸਟੀ ਦੀ ਭੂਮਿਕਾ ਇਹ ਯਕੀਨੀ ਬਣਾਉਣਾ ਹੈ ਕਿ ਲੈਣਦਾਰਾਂ ਸਮੇਤ ਸਾਰੀਆਂ ਧਿਰਾਂ ਦੇ ਹਿੱਤਾਂ ਦੀ ਨਿਰਪੱਖ ਨੁਮਾਇੰਦਗੀ ਕੀਤੀ ਜਾਵੇ। ਸ਼੍ਰੀਮਤੀ ਕੋਰੀਗਨ ਕਹਿੰਦੀ ਹੈ ਕਿ ਟਰੱਸਟੀ ਦਿਵਾਲੀਆਪਨ ਦੇ ਵਿੱਤ ਦਾ ਮੁਲਾਂਕਣ ਵੀ ਕਰਦੇ ਹਨ ਅਤੇ ਕਰਜ਼ੇ ਦਾ ਭੁਗਤਾਨ ਕਰਨ ਦੇ ਲਈ ਉਹਨਾਂ ਦੀ ਜਾਇਦਾਦ ਵੇਚਦੇ ਹਨ ਅਤੇ ਉਹਨਾਂ ਦੇ ਵਿੱਤੀ ਵਿਹਾਰ ਦੀ ਜਾਂਚ ਵੀ ਕਰਦੇ ਹਨ।
We also provide information to the bankrupt individual to help guide them through the associated rights and responsibilities during the bankruptcy term. It's about striking a balance that honors all sides and to provide impartial, pragmatic solutions with care and compassion in what can be a very stressful and emotional time for everybody involved.
ਇੱਕ ਦੀਵਾਲੀਆਪਨ ਦੀ ਮਿਆਦ 3 ਸਾਲ ਅਤੇ 1 ਦਿਨ ਤੱਕ ਰਹਿੰਦੀ ਹੈ, ਪਰ ਇਹ ਧਿਆਨ ਵਿੱਚ ਰੱਖੋ ਕਿ ਨਤੀਜੇ ਕਈ ਸਾਲ ਤੱਕ ਰਹਿੰਦੇ ਹਨ। ਤੁਹਾਡਾ ਨਾਮ ਨੈਸ਼ਨਲ ਪਰਸਨਲ ਇਨਸੋਲਵੈਂਸੀ ਇੰਡੈਕਸ ਵਿੱਚ ਜੋੜਿਆ ਜਾਂਦਾ ਹੈ। ਇਹ ਤੁਹਾਡੀ ਕ੍ਰੈਡਿਟ ਰੇਟਿੰਗ ਅਤੇ ਤੁਹਾਡੇ ਦੀਵਾਲੀਆਪਨ ਖਤਮ ਹੋਣ ਤੋਂ ਬਾਅਦ ਵੀ ਵਿੱਤ ਜਾਂ ਲੋਨ ਪ੍ਰਾਪਤ ਕਰਨ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ। ਤੁਹਾਡੀਆਂ ਕੁਝ ਆਜ਼ਾਦੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ। ਦੀਵਾਲੀਆਪਨ ਦੇ ਦੌਰਾਨ ਸਹਿਮਤੀ ਦੇ ਬਿਨਾਂ ਵਿਦੇਸ਼ ਯਾਤਰਾ ਕਰਨਾ ਇੱਕ ਅਪਰਾਧ ਹੈ। ਮੈਥਿਊ, ਜੋ ਕਿ ਇੱਕ ਛੋਟੇ ਕਾਰੋਬਾਰ ਦਾ ਮਾਲਕ ਹੈ, ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ।
My main concern when I was first declared bankrupt was the ability to visit my daughter. She lives in the Philippines with her mother. When you're declared bankrupt, you're no longer able to freely travel abroad whenever you want. You first need to seek the permission of the bankruptcy trustee to travel abroad.
ਆਮ ਤੌਰ ਤੇ ਦੀਵਾਲੀਆਪਨ ਤੁਹਾਡੇ ਕੰਮ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਨਹੀਂ ਕਰੇਗਾ। ਅਸਲ ਵਿੱਚ ਤੁਹਾਡੇ ਮਾਲਕ ਨੂੰ ਸ਼ਾਇਦ ਇਹ ਜਾਣਨ ਦੀ ਲੋੜ ਨਹੀਂ ਹੋਏਗੀ। ਹਾਲਾਂਕਿ ਜੇਕਰ ਤੁਸੀਂ ਕਿਸੇ ਵਪਾਰ ਜਾਂ ਉਦਯੋਗ ਵਿੱਚ ਜਿਵੇਂ ਕਿ ਅਕਾਊਂਟੈਂਸੀ ਜਾਂ ਕਾਨੂੰਨ ਦੇ ਵਿੱਚ ਕੰਮ ਕਰਦੇ ਹੋ, ਤਾਂ ਤੁਹਾਨੂੰ ਸ਼ਰਤਾਂ 'ਤੇ ਚਰਚਾ ਕਰਨ ਦੇ ਲਈ ਸੰਬੰਧਿਤ ਸਰਕਾਰੀ ਏਜੰਸੀ ਜਾਂ ਪੇਸ਼ੇਵਰ ਐਸੋਸੀਏਸ਼ਨ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੋਵੇਗੀ। ਤੁਸੀਂ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਕੰਪਨੀ ਦਾ ਪ੍ਰਬੰਧਨ ਨਹੀਂ ਕਰ ਸਕਦੇ ਜਾਂ ਕੁਝ ਜਨਤਕ ਅਹੁਦਿਆਂ 'ਤੇ ਨਹੀਂ ਰਹਿ ਸਕਦੇ। ਜਿਵੇਂ ਕਿ ਮੈਥਿਊ ਨੇ ਖੋਜ ਕੀਤੀ ਹੈ, ਜੇਕਰ ਤੁਸੀਂ ਆਪਣਾ ਕਾਰੋਬਾਰ ਚਲਾ ਰਹੇ ਹੋ, ਤਾਂ ਤੁਹਾਨੂੰ ਕੁਝ ਪਾਬੰਦੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ।
I was a sole trader at the time of the bankruptcy, and this had a number of effects on the business. Firstly, I was unable to obtain public liability insurance and to set up accounts and lines of credit with suppliers. I had to pay for everything up front and in cash. Getting personal finance or loans is very difficult, and if you are able to obtain them, it usually comes at the cost of higher interest rates.
ਕ੍ਰੈਡਿਟ ਰਿਪੋਰਟਿੰਗ ਏਜੰਸੀਆਂ ਤੁਹਾਡੇ ਦੀਵਾਲੀਆ ਹੋਣ ਦੀ ਮਿਤੀ ਤੋਂ 5 ਸਾਲ ਤੱਕ ਜਾਂ ਇਸ ਦੇ ਖਤਮ ਹੋਣ ਤੋਂ 2 ਸਾਲ ਤੱਕ ਤੁਹਾਡੇ ਦੀਵਾਲੀਆਪਨ ਦਾ ਰਿਕਾਰਡ ਰੱਖਦੀਆਂ ਹਨ। ਇਸ ਦਾ ਅਸਰ ਤੁਹਾਡੀ ਕ੍ਰੈਡਿਟ ਪ੍ਰਾਪਤ ਕਰਨ ਦੀ ਸਮਰੱਥਾ ਅਤੇ ਤੁਹਾਡੇ ਤੋਂ ਵਸੂਲੀ ਜਾਣ ਵਾਲੀ ਵਿਆਜ ਦਰ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਹਨਾਂ ਸਭ 'ਤੇ ਵਿਚਾਰ ਕਰਦੇ ਹੋਏ ਕਿ ਕੀ ਦੀਵਾਲੀਆਪਨ ਤੁਹਾਨੂੰ ਤੁਹਾਡੇ ਸਾਰੇ ਕਰਜ਼ਿਆਂ ਤੋਂ ਮੁਕਤ ਕਰ ਦਿੰਦਾ ਹੈ, ਸਿੱਧਾ ਜਵਾਬ ਹੈ ਨਹੀਂ। ਤੁਹਾਡੇ ਕਰਜ਼ੇ ਟਰੱਸਟੀ ਨੂੰ ਸੌਂਪ ਦਿੱਤੇ ਜਾਂਦੇ ਨੇ, ਫਿਰ ਤੁਸੀਂ ਆਪਣੇ ਜ਼ਿਆਦਾਤਰ ਅਸੁਰੱਖਿਅਤ ਕਰਜ਼ਿਆਂ ਤੋਂ ਮੁਕਤ ਹੋ ਜਾਵੋਗੇ। ਕੋਈ ਵੀ ਕਰਜ਼ਾ ਜੋ ਕਿਸੇ ਸੰਪਤੀ ਦੁਆਰਾ ਬੈਕਅਪ ਨਹੀਂ ਕੀਤਾ ਗਿਆ, ਜਿਵੇਂ ਕਿ ਕ੍ਰੈਡਿਟ ਕਾਰਡ, ਮੈਡੀਕਲ ਬਿੱਲ ਅਤੇ ਕਰਜ਼ੇ, ਟਰੱਸਟੀ ਨੂੰ ਤੁਹਾਡੇ ਹਾਲਾਤਾਂ ਜਿਵੇਂ ਕਿ ਤੁਹਾਡੀ ਆਮਦਨੀ ਵਿੱਚ ਕਿਸੇ ਵੀ ਤਬਦੀਲੀ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਸਾਰਾ ਮੈਗਿਨਸਨ ਦਾ ਆਖਣਾ ਹੈ ਕਿ ਟਰੱਸਟੀ ਤੁਹਾਡੇ ਲੈਣਦਾਰਾਂ ਨੂੰ ਭੁਗਤਾਨ ਕਰਨ ਦੇ ਲਈ ਤੁਹਾਡੀਆਂ ਕੁਝ ਜਾਇਦਾਦਾਂ ਨੂੰ ਵੀ ਵੇਚ ਸਕਦੇ ਹਨ।
So usually you're allowed to keep things like ordinary household goods, tools that you need to earn an income, a vehicle up to a set amount, but your trustee can sell basically all of your other assets, including the house that you live in. And it's also important that you don't rush to dispose of any property belonging to the trustee. You must declare it and be really honest about that because there's some serious consequences if you try to defraud your trustee.
ਕਲੇਅਰ ਕੋਰੀਗਨ ਨੇ ਜ਼ੋਰ ਦਿੱਤਾ ਕਿ ਦੀਵਾਲੀਆਪਨ ਦੇ ਅਪਮਾਨ ਤੋਂ ਪਰੇ ਦੇਖਣਾ ਅਤੇ ਕਾਨੂੰਨੀ ਰਾਹਤ ਅਤੇ ਨਵੀਂ ਸ਼ੁਰੂਆਤ ਕਰਨਾ ਕਿੰਨਾ ਮਹੱਤਵਪੂਰਨ ਹੈ। ਇਹ ਉਹਨਾਂ ਲੋਕਾਂ ਲਈ ਹੈ ਜੋ ਮਹੱਤਵਪੂਰਨ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਨੇ। ਉਸ ਦਾ ਮੁੱਖ ਉਦੇਸ਼ ਹੈ ਕਿ ਤੁਸੀਂ ਅਜਿਹੇ ਇਕੱਲੇ ਨਹੀਂ ਹੋ।
Importantly, more often than not, the people that are looking to file for bankruptcy are doing so through no fault of their own because financial hardship is often caused by external forces. So I'm of the strong opinion that it should be viewed as a brave step towards a new financial future, especially through the support of professionals who understand that it's not just a legal action, but also that it's an emotional journey.
SBS ਨਿਊਜ਼ ਦੇ ਲਈ ਮੈਲੀਸਾ ਕੈਂਪੇਨੀਓਨੀ ਦੀ ਇਹ ਰਿਪੋਰਟ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।